ਵੈਸਾਖ ਧੀਰਨ ਕਿਉਂ ਵਾਢਿਆ ਜਿੰਨਾ ਪ੍ਰੇਮ ਬਿਛੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲਤ੍ਰ ਨ ਸੰਗ ਧਨਾ ਹਰ ਅਵਨਾਸੀਓ ਹਲਤ ਪਲਤ ਸਗਲੀ ਮੋਈ ਝੂਠ ਧੰਦ ਮੋਹੋ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ ਦਏ ਵਿਸਾਰ ਵਿਗੁੱਛਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਣੀ ਜੋ ਲਗੈ ਤਿਨਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਤਵ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਸੋਏ ਵੈਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੇ ਹਰ ਸੋਏ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਮਨ ਦੀਆਂ ਬਿਰਤੀਆਂ ਇਕਾਗਰ ਕਰੋ ਜੀ ਅਤੇ ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ ਵੈਸਾਖ ਦੀ ਸੰਗਰਾਂਦ ਹੈ ਇਹ ਮੰਨ ਕੇ ਅਸੀਂ ਸਭ ਮਾਈ ਪਾਈ ਮਿਲ ਜੁਲ ਬੈਠੇ ਹਾਂ ਤਾਂ ਕਿ ਅਸੀਂ ਇਸ ਮਹੀਨੇ ਦੇ ਸ਼ਬਦ ਦੇ ਅਰਥ ਕੁਛ ਕਰ ਸਕੀਏ ਅੱਜ ਸੰਗਰਾਂਦ ਹੈ ਸੰਕ੍ਰਾਂਤੀ ਜਿਸ ਦਿਨ ਕਿ ਸੂਰਜ ਆਪਣੀ ਇੱਕ ਰਾਸ ਛੱਡ ਕੇ ਦੂਸਰੀ ਜਾਂਦਾ ਹੈ ਔਰ ਇਸ ਦਿਨ ਮੌਸਮ ਵਿੱਚ ਤਬਦੀਲੀ ਦੇਖੀ ਜਾ ਸਕਦੀ ਹੈ ਇਸ ਦਿਨ ਜ਼ਰੂਰ ਦੇਖੋਗੇ ਬਾਕੀ ਹੋਰ ਦਿਨ ਦੇਖੋ ਜਾਂ ਨਾ ਦੇਖੋ 12 ਰਾਸਾਂ ਹਨ ਅਤੇ 12 ਹੀ ਮਹੀਨੇ ਹਨ ਸੰਗਰਾਂਦ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਸੇ ਜਗ੍ਹਾ 'ਤੇ ਵੀ ਅੰਕਿਤ ਨਹੀਂ ਹੈ ਪਰ ਜਦ ਅਸੀਂ 12 ਮਾਹਾਂ ਦਾ ਜ਼ਿਕਰ ਕਰਦੇ ਹਾਂ ਤਾਂ ਸੰਗਰਾਂਦ ਖੁਦ ਬਖੁਦ ਸਾਡੇ ਮੂੰਹ 'ਚ ਆ ਜਾਂਦੀ ਹੈ ਕਿ ਬਿਨਾਂ ਸੰਗਰਾਂਦ ਦੇ 12 ਮਹੀਨੇ ਨਹੀਂ 12 ਮਾਹ ਨਹੀਂ ਹੈ ਕਿਉਂਕਿ 12 ਮਹੀਨੇ ਹਨ ਅਤੇ 12 ਮਾਹਾਂ ਵਿੱਚ 12 ਮਹੀਨਿਆਂ ਦਾ ਵਰਣਨ ਹੈ ਬਾਰਾਂ ਮਾਹ ਇੱਕ ਬਹੁਤ ਪ੍ਰਚਲਿਤ ਕਾਵਿ ਹੈ ਜਿਹੜਾ ਕਿ ਅਲੱਗ ਅਲੱਗ ਭਾਸ਼ਾਵਾਂ ਵਿੱਚ ਲਿਖਿਆ ਗਿਆ ਹੈ ਕਵੀ ਕਾਲੀਦਾਸ ਤੋਂ ਲੈ ਕੇ ਅੱਜ ਤੱਕ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਇਹ 2 ਜਗ੍ਹਾ 'ਤੇ ਅੰਕਿਤ ਹੈ ਰਾਗ ਮਾਝ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਚਾਰਨ ਕੀਤਾ ਅਤੇ ਦੁਖਾਈ ਰਾਗ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤਰ੍ਹਾਂ ਹੀ 12 ਮਾਹ ਦਾ ਵਰਣਨ ਦਸਮ ਗ੍ਰੰਥ ਵਿੱਚ ਵੀ ਹੈ ਬਾਰਾਂ ਮਾਹ ਕਾਵਿ ਜਿਹੜਾ ਹੈ ਇਸਦਾ ਜਿਹੜਾ ਜਾਂ ਤੱਥ ਹੈ ਜਿਹੜਾ ਬੇਸ ਹੈ ਉਹ ਹੈ ਇੱਕ ਨਾਇਕ ਅਤੇ ਇੱਕ ਨਾਇਕਾ ਨਾਇਕ ਅਤੇ ਨਾਇਕਾ ਦਾ ਵਿਛੋੜਾ ਹੋ ਜਾਂਦਾ ਹੈ ਨਾਇਕਾ ਇਕੱਲੀ ਰਹਿ ਜਾਂਦੀ ਹੈ ਔਰ ਆਪਣੇ ਬਿਰਹ ਦਾ ਵਰਣਨ ਕਰਦੀ ਹੈ 12 ਵਿੱਚੋਂ 11 ਮਹੀਨੇ ਵਿੱਚ ਹੈ ਜਦੋਂ ਕਿ ਬਿਰਹ ਹੈ ਵਿਯੋਗ ਹੈ ਅਤੇ 12ਵੇਂ ਮਹੀਨੇ ਸੰਯੋਗ ਹੁੰਦਾ ਹੈ ਜਦ ਅਸੀਂ ਗੁਰਬਾਣੀ ਦਾ ਜ਼ਿਕਰ ਕਰਦੇ ਹਾਂ ਤਾਂ ਇੱਥੇ ਅਸੀਂ ਨਾਇਕ ਅਤੇ ਨਾਇਕਾ ਨਹੀਂ ਕਹਿੰਦੇ ਇਸ ਜਗ੍ਹਾ 'ਤੇ ਸ਼੍ਰੀ ਅਕਾਲ ਪੁਰਖ ਖੁਦ ਨਾਇਕ ਹਨ ਅਸੀਂ ਉਹਨਾਂ ਨੂੰ ਮਹਾਨ ਨਾਇਕ ਕਹਿੰਦੇ ਹਾਂ ਔਰ ਨਾਇਕਾ ਹਾਂ ਅਸੀਂ ਸਭ ਜੀਵ ਇਸਤਰੀਆਂ ਅਸੀਂ ਆਦਮੀ ਔਰਤ ਸਭ ਜੀਵ ਇਸਤਰੀਆਂ ਅਸੀਂ ਨਾਇਕਾ ਹਾਂ ਸਾਡਾ ਪਤੀ ਹੈ ਪਤੀ ਪਰਮੇਸ਼ੁਰ ਅਕਾਲ ਪੁਰਖ ਉਸਨੂੰ ਅਸੀਂ ਮਹਾਨਾਇਕ ਕਹਿੰਦੇ ਹਾਂ ਅਸੀਂ ਆਪਣੇ ਕਰਮਾਂ ਕਰਕੇ ਆਪਣੇ ਪ੍ਰਭੂਪਤੀ ਕੋਲ ਪਿਛੜ ਜਾਂਦੇ ਹਾਂ। ਪ੍ਰਭੂਪਤੀ ਸਾਡੇ ਅੰਦਰ ਹੁੰਦੇ ਹੋਏ ਵੀ ਸਾਡੇ ਵਿੱਚ ਨਹੀਂ ਹੈ, ਸਾਨੂੰ ਉਸਦੀ ਪ੍ਰਾਪਤੀ ਨਹੀਂ ਹੁੰਦੀ। ਕਾਰਨ ਇਹ ਹੈ ਕਿ ਅਸੀਂ ਐਸੇ ਗਲਤ ਕੰਮ ਕੀਤੇ ਜਿਸ ਨਾਲ ਕਿ ਸਾਡਾ ਪ੍ਰਭੂ ਸਾਡੇ ਕੋਲ ਵਿਛੜ ਗਿਆ, ਨਾਰਾਜ਼ ਹੋ ਗਿਆ। ਉਸਦਾ ਇਹ ਵਰਣਨ ਹੈ। ਬਾਰਾਂ ਮਾਹ ਮਾਝ ਮਹੱਲਾ ਪੰਜਵਾਂ ਵਿੱਚ 14 ਪੌੜੀਆਂ ਹਨ। ਪਹਿਲੀ ਪੌੜੀ ਮੰਗਲ ਰੂਪ ਵਿੱਚ ਹੈ, ਫਿਰ 12 ਪੌੜੀਆਂ ਹਨ, ਹਰ ਮਹੀਨੇ ਦੀ ਇੱਕ ਪੌੜੀ, ਅਤੇ ਉਸਦੇ ਬਾਅਦ 14ਵੀਂ ਜਿਹੜੀ ਹੈ ਕੰਕਲੂਜਨ ਹੈ, ਜਿਨ ਜਿਨ ਨਾਮ ਦੇ ਆਇਆ ਤਿਨ ਕੇ ਕਾਜ ਸਰੇ, ਅੰਤ ਜਿਸ ਜਿਸ ਨਾਮ 'ਤੇ ਆਇਆ ਉਹ ਸਾਰੇ ਕੰਮ ਸੰਵਰ ਜਾਂਦੇ ਹਨ। ਇਹ ਕੰਕਲੂਜਨ ਹੈ। ਅੱਜ ਅਸੀਂ ਵਿਸਾਖ ਮਹੀਨੇ ਦਾ ਜਿਹੜਾ ਸ਼ਬਦ ਹੈ ਉਸਦਾ ਅਸੀਂ ਵਰਣਨ ਕਰਨਾ ਹੈ। ਸੋ ਵੈਸਾਖ ਧੀਰਨ ਕਿਉਂ ਵਾਢਿਆ ਜਿੰਨਾ ਪ੍ਰੇਮ ਪਿਛੋ। ਇੱਥੇ ਵਿਛੋੜਾ ਹੈ ਪ੍ਰਭੂਪਤੀ ਨਾਲ, ਪ੍ਰਭੂਪਤੀ ਨਾਲ ਵਿਛੋੜਾ। ਰੁੱਤ ਹੋਵੇ ਬਸੰਤ ਦੀ ਤਾਂ ਮਹੀਨਾ ਹੋਵੇ ਵਿਸਾਖ ਦਾ। ਬਸੰਤ ਰਿਤੂ ਮਸ਼ਹੂਰ ਹੈ ਆਪਣੀ ਹਰਿਆਵਲ ਦੇ ਵਾਸਤੇ, ਆਪਣੀ ਖੂਬਸੂਰਤੀ ਦੇ ਵਾਸਤੇ। ਹਰ ਜਗ੍ਹਾ ਫੁੱਲ ਖਿਲੇ ਹੋਏ ਹਨ, ਲੇਕਿਨ ਸਾਡੇ ਕੁਛ ਪੱਲੇ ਨਹੀਂ ਪੈ ਰਹੇ। ਹਰ ਜਗ੍ਹਾ 'ਤੇ ਫੁੱਲ ਖਿਲੇ ਹੋਏ ਹਨ, ਹਰ ਜਗ੍ਹਾ ਬਨਸਪਤੀ ਪ੍ਰਫੁੱਲਿਤ ਹੈ, ਲੇਕਿਨ ਅਸੀਂ ਕਿੱਥੇ ਹਾਂ? ਰਾਗ ਤੁਖਾਰੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਕਿ ਵੈਸਾਖ ਭਲਾ, ਵੈਸਾਖ ਭਲਾ ਸਾਖਾਂ ਵੇਸ ਕਰੇ। ਕਿ ਵੈਸਾਖ ਨੂੰ ਭਲਾ ਇਸ ਲਈ ਕਿਹਾ ਹੈ ਕਿਉਂਕਿ ਇਸ ਮਹੀਨੇ ਜਿਹੜੀਆਂ ਸ਼ਾਖਾਵਾਂ ਹਨ ਆਪਣਾ ਵੇਸ ਬਦਲਦੀਆਂ ਹੈ, ਵੇਸ ਪਾ ਰਹੀਆਂ ਹਨ। ਔਰ ਵੇਸ ਹੈ ਪੱਤੇ, ਪੱਤੇ ਪੁੰਗੜਦੇ ਹਨ ਅਤੇ ਨਵਾਂ ਵੇਸ ਨਿਕਲਦਾ ਹੈ, ਨਵੇਂ ਪੱਤੇ ਨਿਕਲਦੇ ਹਨ। ਵਿਸਾਖ ਮਹੀਨੇ ਵਿੱਚੋਂ ਜਿਹੜਾ ਸ਼ਬਦ ਵਿਸਾਖ ਹੈ, ਚੀਜ਼ ਦੋ ਸ਼ਬਦ ਨਿਕਲ ਆਉਂਦੇ ਹਨ। ਕਿਸੇ ਵੀ ਸ਼ਬਦ ਦੇ ਬਣਾਉਣ ਦੇ ਵਾਸਤੇ ਦੋ ਅੱਖਰਾਂ ਦੀ ਲੋੜ ਹੈ, ਅਲੱਗ ਅਲੱਗ ਅੱਖਰ ਸ਼ਬਦ ਨਹੀਂ ਬਣ ਸਕਦੇ। ਚਰਨ ਅਲੱਗ ਹਨ, ਲੇਕਿਨ ਜਦ ਮਿਲ ਜਾਏ ਤਾਂ ਚਰਨ ਬਣ ਜਾਂਦੇ ਹਨ। ਇਸ ਤਰ੍ਹਾਂ ਇਹ ਵਿਸਾਖ ਅਤੇ ਪਹਿਲੇ ਦੋ ਅੱਖਰ ਵੇਸ ਹਨ, ਅਤੇ ਇੱਕ ਮਾਤਰਾ ਵੇਸ ਬਣ ਗਈ, ਦੂਸਰੀ ਦੋ ਮਾਤਰਾਵਾਂ, ਦੂਸਰੇ ਦੋ ਅੱਖਰ ਸ ਅਤੇ ਖ, ਸਾਖ ਵੇਸ ਅਤੇ ਸਾਖ, ਸ਼ਾਖਾਵਾਂ ਸਾਖਾਵਾਂ ਵੇਸ ਬਦਲ ਰਹੀਆਂ ਹਨ। ਇਹ ਇਸਦਾ ਇਹ ਵਿਛੇਦ ਕਰਕੇ ਹੈ। ਸੋ ਹਰ ਜਗ੍ਹਾ 'ਤੇ ਪ੍ਰਫੁੱਲਤਾ ਹੈ, ਹਰਾ ਭਰਾ ਹੈ, ਲੇਕਿਨ ਜੀਵ ਇਸਤਰੀ ਕੱਲੀ ਹੈ। ਗੁਰੂ ਸਾਹਿਬ ਦਾ ਇੱਕ ਸ਼ਬਦ ਹੈ ਬਸੰਤ ਰਾਗ ਵਿੱਚ, ਦੇਖ ਫੂਲ ਫੂਲੇ ਅਹਿਮ ਤਿਆਗ ਤਿਆਗੇ, ਦੇਖ ਫੂਲ ਫੂਲ ਫੂਲੇ ਅਹਿਮ ਤਿਆਗ ਤਿਆਗੇ, ਅਹੰਕਾਰ ਤਿਆਗ ਕੇ ਆਪਣੇ ਅੰਦਰ ਦੇਖ। ਇਹ ਮਨੁੱਖ ਅਹੰਕਾਰ ਤਿਆਗ ਅਗਰ ਹੋ ਸਕੇ ਤਾਂ ਅੰਦਰ ਦੇਖ, ਤੇਰੇ ਅੰਦਰ ਪ੍ਰਫੁੱਲਤਾ ਹੀ ਪ੍ਰਫੁੱਲਤਾ ਹੈ, ਤੇਰੇ ਅੰਦਰ ਫੁੱਲ ਹੀ ਫੁੱਲ ਖਿੜੇ ਹੋਏ ਹਨ। ਲੇਕਿਨ ਹੈ ਤੁਸੀਂ ਅਹੰਕਾਰ ਦਾ ਤਜਨ ਹੈ, ਅਹਿਮ ਤਿਆਗ ਤਿਆਗੇ, ਅਹੰਕਾਰ ਦਾ ਤਿਆਗ ਕਰੋ ਅਤੇ ਨਾਲ ਕਿਉਂਕਿ ਤੁਸੀਂ ਅਹੰਕਾਰ ਛੱਡਿਆ ਹੈ, ਇਸਦਾ ਵੀ ਤਿਆਗ ਕਰੋ, ਕਿਸੇ ਚੀਜ਼ ਦਾ ਅਹੰਕਾਰ ਨਾ ਕਰੋ। ਚਰਨ ਕਮਲ ਪਾ ਕੇ ਤੁਮ ਰਹੋ ਹਰ ਸਭਾਗੇ, ਇਹ ਮਨੁੱਖ ਤੋਂ ਚਰਨਾਂ ਦੇ ਵਿੱਚ, ਪ੍ਰਭੂ ਦੇ ਚਰਨਾਂ ਦੇ ਵਿੱਚ, ਗੁਰੂ ਦੇ ਚਰਨਾਂ ਵਿੱਚ ਲੋਟ ਪੋਟ ਰਹੇ ਅਤੇ ਤੈਨੂੰ ਪ੍ਰਭੂ ਦੀ ਪ੍ਰਾਪਤੀ ਮਿਲੇ। ਹਰ ਚੇਤ ਮਨ, ਹਰ ਚੇਤ ਮਨ ਮੇਰੇ, ਇਹ ਮਨ ਮੇਰੇ ਹਰੀ ਨੂੰ ਚੇਤ, ਸਗਨ ਬਾਸ ਫੂਲੇ, सगन बास खूले, हर जगह दे हरियावल, सगन है कनी है और खूबसूरती है और सुगंधी है और कूली कोमलता है। एक रहे सूख कठूले पे कौन है एक इस बसंत ऋतु दे विच हरियावल ही हरियावल है, एक कौन है जो एक काठ का टुकड़ा रह गया है, सूख काठ सुखा काठ रह गया है। बसंत ऋतु आई प्रफुल्लता रहे। साहब कहन कि बसंत ऋतु आई है, बसंत ऋतु है मनुखता मनुख जन्म चौरासी लख जून दी जरा बसंत है मनुख। ए देखो तुम मनुख मनुख जन्म प्राप्त होया है, इस विच की कर सकते हो तुसी, सिर्फ मनुखा जन्म विच ही तुसी नाम नो राज सकते हो, किसी होर जुगन विच नहीं। हाल इत तक कि देवते भी कहते हैं सानू मनुख बना था कि असी प्रभु नो आराधी। बसंत ऋतु आई, बसंत ऋतु कहड़ी है, तैनू मनुखा जन्म मिलया है, प्रफुल्लता रहे। ऐ मनुख तैनू बसंत ऋतु मिली है, नाम नो आराध तेरे अंदर प्रफुल्लता रहेगी, तेरे अंदर खुशी रहेगी, तो सुखा काठ नहीं बन जाएगा। सुखा काठ कौन है? जरा मनमुख है, जरा प्रभु नु आराधता नहीं, वो सुखा काठ रह जाता है। जंगल ही जाओ देखोगे कि घने पेड़ हैं पत्ते हैं लेकिन कुछ सुखे पेड़ भी हैं, और क्यों हैं? क्योंकि अपने मूल तो टुटे हुए हैं। सो इस सुखे होने का भी कारण है, की कारण है? ये कारण भी वनस्पति ही च मिल जाता है। पेड़ पौद्या दे जरा मूल है वह जड़, साडा मूल है प्रभु। जेड़ा पेड़ अपने जड़ खो चुका है वह सुख जाता है, क्योंकि हर पेड़ के अंदर एक रस है, हर वनस्पति दे विच रस है, ताकि पतझड़ के बाद भी फिर पत्ते आ जाते हैं क्योंकि रस चल रहे अंदर। इस तरीके दे नाल साड़ा जिहड़ा मूल है प्रभु है। ये सारी बाणी जिहड़ी है उदाहरण है बाहरला, लेकिन है अंतकरण दे विच। अंतकरण च आखो ऐ प्रभु तू क्यों सुखा होया है, क्यों दूर है, तू तेरे मन में शांति क्यों नहीं है? क्योंकि तो प्रभु ने भूल चुका है। सो साहब कह रहे हैं कि जो सुख कठूले जड़े हैं जो ओ हैं जेड़े अपने मूल तो टूट चुके हैं, जिस तरीके दे नाल अगर एक टाणी नू कट दिता जाए, एक टाणी नू पेड़ तो कट दिता जाए, एक ब्रांच नू पेड़ चो कट दिता जाए, तो उसका सुखना सुकना निश्चित है। जिन्ना मर्जी पानी पाओ, बेशक पानी डुबा के रखो, वो सुकेगी ही सुकेगी, लेकिन जेड़ा पेड़ जड़ दे नाल है, भावें अंधेरी आवे तूफान आन बेअंता बरसात होवे बर्फ पवे, उसकी हरियावल कायम रहती क्योंकि उस रस है। रस की है नाम, इन मनुख तेरे अंदर रस की है नाम। अगर तू प्रभु नू आराधेगा, अगर प्रभु का नाम तेरे विच रहा, अपने मूल न जुड़िया रहा, तो फिर तेनू कोई प्रॉब्लम नहीं है। देखो पानी जड़ा है पहाड़ों की कंदराओं में हल्का हल्का पानी निकलता है, नाले बनते हैं, नाले मिलकर नदियाँ जुड़ जाते हैं, नदी जड़ी है ऐसा ऐसा तेज़ तेज़ तुरी जा रही है, भावें चट्टाना पा दो रस्ते विच बन पा दो वो तुरी जाएगी, कितने जा रही है? अपने मूल में मिलने जा रही है। पानी का मूल है सागर, जब तक अपने सौ सागर इस मिल नहीं जाती तब तक वो चलती रहेगी चलती रहेगी चलती रहेगी, आपको धीरज नहीं मिलेगा। धीरज प्राप्त करने के वास्ते अपने मुंह को ना जुड़े होना बहुत जरूरी है। बहुत उदाहरण ऐसे, फुल नू कट दो ब्रांच तो, ब्रांच नू कट दो पेड़ तो, या फिर नदी नाले में पानी उछल के बाहर आ जाता है, टिब्बे बन जाते हैं, छोटे छोटे तालाब बन जाते हैं। वक्त पा के पानी दुर्गंधता पर जाता है और वो पानी जानवर भी नहीं पीते, क्योंकि ये मूल नाल नहीं जुड़े हुए। अगर असी मूल नाल जुड़े हुए हाँ तो फिर सब ठीक है। सो वैसाख धीरण क्यों वाडिया जिन्ना प्रेम पिछो। वैसाख के महीने द्वारा गुरु साहब कह रहे हैं कि उन्हां जीव आत्मावां नूं, पिछली हुई आत्मावां नूं शांति किस समय मिल सकती है, तेनू प्रेम का विछोड़ा है, जेडे कि अपने प्रभु तो दूर हो चुके हैं, अपने प्रभु पति तो दूर हो चुके हैं। हर साजन पुरख विसार कै लकी माया तो है कि असी अपना सब कुछ छड़ के माया विच इन्ना अपने आप नूं रचित कर लिया है तो धोखा धोखे वाली माया विच इतना अपने आप इस्तेमाल करते हैं माया नूं कि साड़ी कोई पहुंच नहीं, ऐसी माया दे विच बने हुए हैं। एक उदाहरण है मकड़ी का, मकड़ी जाल बुंदी आसे पासे बड़ी खूबसूरती दे नाल, और समझदी कि मैं कितनी कलाकार हाँ, लेकिन खुद ब खुद बाहर नहीं निकल सकती, अंदर मर जाएगी। इस तरीके दे नाल असी लोग जिहड़े माया विच खचे था, चाहे साढ़े बच्चे होन या बीवी होवे, साड़ा सारी जिंदगी का कमाया हुआ तन ते नाल सजाए हुए घर होन, महल होन, ये सब खत्म हो जाएगियां, ये वक्ती चीज़ां हैं, साड़े नाल नहीं चलनगियां। ये चीज़ों का इस्तेमाल करो लेकिन खचित ना हो, इन विच बनने ना जाओ। कभी ये ना सोचो कि ये सब मेरे हैं, एक घर मेरा है, एक कार मेरी है, एक बच्चा मेरा है, बीवी मेरी है, सब तो सब माया है। इन्हों के नाल जियो लेकिन दिल ना लगाओ, गल ये है। हर साजन पुरख विसार के असी प्रभु नूं विसार के लगी माया तो, असी धोखेबाज माया विच बनने जाने हैं। और माया की है, पुत्र कलत्र न संग धना, न बेटा न बीवी या फिर पति, न संग धना न न पैसा, हर अविनाशी हो। अंत विच ना तो साढ़े बच्चे का मानगे, ना पति पत्नी का मानगे, ना तन का मानगे, कम आएगा सिर्फ एक प्रभु का नाम। हर अविनाशी हो, जरा अविनाशी है, जरा नाश तो रहत प्रभु जरा है, वो ही साड़ी सहायता करने वाला है। पलच पलच सगली मुई झूठे धंधे मोह। अगर असी माया विच खचित हाँ और प्रभु ने विसार चुके हैं, अगर असी अपने पति परमेश्वर में विसार चुके हाँ, तो साड़ी जिंदगी खत्म हो जाएगी दुख विच। एक हर के नाम बिन अगे लई आखो, जो दुनिया छड़ी अगे जावांगे तो एक नाम ही है जो साड़े नाल रहेगा। माया का कोई हिस्सा साढ़े नाल नहीं जाएगा। और जे थोड़े बहुत असी चंगे पुन किते भी हैं तो रस्ते विच यमदूत चढ़िया साढ़े को खो लेंगे। करोड़ पुराण के मुताबक जरा मरण के बाद जीवातों ऊपर जाने रस्ता बहुत लंबा है, ਵਿੱਚ ਜੰਗਲ ਹੈ ਤਾਂ ਪੱਤੇ ਬਹੁਤ ਤੇਜ਼ ਧਾਰ ਵਾਲੇ ਹਨ, ਤਲਵਾਰ ਦੇ ਤੇਜ਼ ਧਾਰ ਵਾਲੇ ਹਨ, ਜਾਂ ਫਿਰ ਸਮੁੰਦਰ ਹਨ ਪੀਕ ਦੇ ਅਤੇ ਤਖੂਨ ਦੇ, ਕਰਦੇ ਕਰਦੇ ਅਸੀਂ ਥੱਕ ਜਾਂਦੇ ਹਾਂ, ਇੱਕ ਘੁੱਟ ਪਾਣੀ ਵਾਸਤੇ ਜਾਂ ਇੱਕ ਰੋਟੀ ਦੇ ਟੁਕੜੇ ਵਾਸਤੇ ਸਾਨੂੰ ਆਪਣੇ ਪੁੰਨ ਦਾਨ ਜਿਹੜੇ ਕੀਤੇ ਹਨ ਉਹ ਦੇਣੇ ਪੈਂਦੇ ਹਨ। ਲੇਕਿਨ ਅੰਤ ਵਿੱਚ ਜਿਹੜਾ ਨਾਮ ਹੈ, ਨਾਮ ਸਾਡੇ ਕੋਲ ਜਾ ਨਹੀਂ ਸਕਦਾ, ਨਾਮ ਸਾਡੇ ਅੰਦਰ ਹੀ ਰਹੇਗਾ, ਉਹ ਹੀ ਅੱਗੇ ਜਾ ਕੇ ਸਾਡੇ ਕੰਮ ਆਏਗਾ। ਜੇ ਧਰਮ ਰਾਜ ਕੋਲ ਜਾਵਾਂਗੇ ਤਾਂ ਉਹ ਸਾਡੇ ਕੰਮ ਆਏਗਾ। ਰਾਜਾ ਜਨਕ ਦੇ ਇੱਕ ਪਲ ਦੇ ਜਪੇ ਹੋਏ ਨਾਲ ਦੇ ਨਾਲ ਨਾਮ ਦੇ ਨਾਲ ਸਾਡੀ ਸਾਰੀ ਦੇ ਸਾਰੀ ਉਸਦਾ ਜਿਹੜਾ ਜਿਹੜੀ ਪ੍ਰਜਾ ਸੀ ਉਤਰ ਗਈ ਸੀ। ਇਹ ਗਾਥਾ ਆਉਂਦੀ ਹੈ ਕਿ ਰਾਜਾ ਜਨਕ ਨੇ ਸੁਣਿਆ ਸੀ ਕਿ ਜਦ ਮੌਤ ਆਉਂਦੀ ਹੈ ਤਾਂ ਬਹੁਤ ਦੁੱਖ ਹੁੰਦਾ ਹੈ, ਯਮਦੂਤ ਜਿਹੜੇ ਹਨ ਤੰਗ ਕਰਦੇ ਹਨ, ਲੇਕਿਨ ਉਸਨੂੰ ਲੈਣ ਤਾਂ ਆਏ ਅੱਛੇ ਸਾਧ ਜਨ, ਚੁੱਕ ਕੇ ਲਿਜਾ ਰਹੇ ਹਨ ਉਸਨੂੰ। ਜਦ ਉਸਦੀ ਪਾਲਕੀ ਜਾ ਰਹੀ ਸੀ ਤਾਂ ਉਸ ਇੱਕ ਜਗ੍ਹਾ 'ਤੇ ਨੋਟ ਕੀਤਾ, ਖੂਬ ਲੋਕ ਰੋ ਰਹੇ ਹਨ। ਉਹ ਕਹਿੰਦੇ ਕਿ ਇਹ ਕੀ ਹੈ? ਕਹਿੰਦੇ ਜੀ ਇਹ ਨਰਕ ਹੈ, ਇੱਥੇ ਤੁਹਾਡੇ ਪ੍ਰਜਾਜਨ ਜਾ ਕੇ ਗਏ ਹਨ, ਆਪਣੇ ਦੁੱਖ ਭੋਗ ਰਹੇ ਹਨ। ਜਿਹਨੇ ਕਹਿੰਦਾ ਮੈਂ ਫਿਰ ਸਵਰਗ ਇਕੱਲੇ ਨਹੀਂ ਜਾਵਾਂਗਾ, ਤਾਂ ਉਹ ਕਹਿੰਦੇ ਸੀ ਧਰਮ ਰਾਜ ਦੇ ਨੌਕਰ ਹੈਗੇ ਹਾਂ ਅਸੀਂ ਤਾਂ, ਅਤੇ ਕਰਦੇ ਕਰਦੇ ਫਾਇਦਾ ਇਹ ਫੈਸਲਾ ਲਿਆ ਕਿ ਇੱਕ ਪਲ ਦਾ ਨਾਮ ਇੱਕ ਪਾਸੇ, ਜਿਸ 'ਤੇ ਸਾਰੀ ਪ੍ਰਜਾ ਦੇ ਜਿਹੜੇ ਪਾਪ ਸਨ ਦੂਜੇ ਪਾਸੇ। ਸੋ ਇੱਕ ਸਰ ਕੇ ਨਾਮ ਬਿਨ ਅੱਗੇ ਲਈ ਆਖੋ, ਇੱਕ ਨਾਮ ਹੀ ਹੈ ਜਿਹੜਾ ਅੱਗੇ ਜਾਏਗਾ। ਦਏ ਵਿਸਾਰ ਵੀ ਗੁੱਛਣ ਪ੍ਰਭ ਬਿਨ ਅਵਰ ਨਾ ਕਹੋ, ਇਸ ਦਏ ਨੂੰ ਉਸ ਪ੍ਰਭੂ ਨੂੰ ਵਿਸਾਰਨ ਦੇ ਬਾਅਦ ਦੁੱਖ ਹੀ ਦੁੱਖ ਹੈ, ਪ੍ਰਭ ਬਿਨ ਅਵਰ ਨਾ ਕੋਈ, ਪ੍ਰਭੂ ਦੇ ਬਗੈਰ ਹੋਰ ਕੋਈ ਨਹੀਂ ਹੈ। ਪ੍ਰੀਤਮ ਚਰਨੀ ਜੋ ਲਗੈ ਤਿਨਕੀ ਨਿਰਮਲ ਸੋਏ, ਪ੍ਰੀਤਮ ਦੇ ਪ੍ਰਭੂ ਦੇ ਚਰਨੀ ਲੱਗਦੇ ਹਨ ਜਿਹੜੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ, ਉਹਨਾਂ ਦੀ ਨਿਰਮਲ ਸੋਏ ਹੁੰਦੀ ਹੈ, ਉਹਨਾਂ ਦੀ ਸ਼ੋਭਾ ਹੁੰਦੀ ਹੈ ਅੱਗੇ ਜਾ ਕੇ। ਇੱਕ ਸਾਖੀ ਆਉਂਦੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜ਼ਿੰਦਗੀ ਵਿੱਚੋਂ, ਦਰਬਾਰ ਲੱਗੇ ਹੋਇਆ ਸੀ ਤਾਂ ਉਹਨਾਂ ਨੇ ਪੁੱਛਿਆ ਕਿ ਦੱਸੋ ਅੱਗੇ ਜਾ ਕੇ ਕਿਸ ਦੀ ਨਿਰਮਲ ਸ਼ੋਭਾ ਹੁੰਦੀ ਹੈ, ਕਿਸ ਨੂੰ ਯਸ਼ ਮਿਲਦਾ ਹੈ ਜੀਵਨ ਵਿੱਚ ਅਤੇ ਮਰਨ ਦੇ ਬਾਅਦ ਵੀ। ਤਾਂ ਕਿਸੇ ਨੇ ਕਿਹਾ ਕੋਈ ਖੂਹ ਲਵਾਵੇ, ਕਿਸੇ ਨੇ ਕਿਹਾ ਕੋਈ ਬਾਗ ਲਗਵਾਵੇ, ਕਿਸੇ ਨੇ ਕਿਹਾ ਕੁਛ ਸਰਾਵਾਂ ਬਣਵਾਵੇ, ਤਾਂ ਗੁਰੂ ਸਾਹਿਬ ਨੇ ਕਿਹਾ ਸਭ ਠੀਕ ਹੈ, ਸਰਾਂ ਵੀ ਬਣਵਾਓ ਅਤੇ ਬਾਗ ਵੀ ਲਗਵਾਓ ਅਤੇ ਖੂਹ ਵੀ ਖੁਦਵਾਓ, ਲੇਕਿਨ ਇੱਕ ਵੈਨ ਭਗਤ ਕਬੀਰ ਉਹਨਾਂ ਨੇ ਪ੍ਰਭੂ ਦਾ ਨਾਮ ਉਚਾਰਨ ਕੀਤਾ ਹੈ, ਸਿਫਤ ਸਲਾਹ ਕੀਤੀ ਹੈ, ਉਹਨਾਂ ਨੂੰ ਅੱਜ ਤੱਕ ਸਭ ਜਾਣਦੇ ਹਨ। ਜਿਹਨਾਂ ਲੋਕਾਂ ਨੇ ਖੂਹ ਲਗਵਾਏ ਜਾਂ ਬਾਗ ਬਣਵਾਏ ਜਾਂ ਜੋ ਕੁਛ ਵੀ ਹੈ, ਭੁੱਲ ਗਏ ਸਭ ਨੂੰ, ਲੇਕਿਨ ਭਗਤ ਕਬੀਰ ਨੂੰ ਸਭ ਯਾਦ ਕਰਦੇ ਹਨ। ਸੋ ਜਿਹੜੇ ਨਾਮ ਨੂੰ ਉਚਾਰਦੇ ਹਨ ਉਹ ਹੀ ਅੱਗੇ ਜਾ ਕੇ ਤਰਦੇ ਹਨ। ਨਾਨਕ ਹੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ। ਗੁਰੂ ਸਾਹਿਬ ਕਹਿ ਰਹੇ ਹਨ ਕਿ ਸਾਨੂੰ ਬੇਨਤੀ ਕਰਨ ਦਾ ਇੱਕ ਤਰੀਕਾ ਦੱਸ ਰਹੇ ਹਨ ਕਿ ਪ੍ਰਭੂ ਸਾਨੂੰ ਮਿਲੋ, ਪ੍ਰਤੱਖ ਰੂਪ ਵਿੱਚ ਮਿਲੋ, ਜਿਸ ਤਰ੍ਹਾਂ ਤੁਸੀਂ ਆਪਣੇ ਭਗਤਾਂ ਨੂੰ ਮਿਲੇ ਪ੍ਰਤੱਖ ਰੂਪ ਵਿੱਚ ਮਿਲੇ, ਪ੍ਰਤੱਖ ਗੁਸਾਈਆਂ ਤੰਨਾ ਵੱਟ ਭਾਗਾ, ਜਾਂ ਭਗਤ ਨਾਮਦੇਵ ਨੂੰ ਮਿਲੇ, ਸਾਨੂੰ ਵੀ ਇਸ ਤਰ੍ਹਾਂ ਹੀ ਮਿਲੋ। ਵਿਸਾਖ ਸੁਹਾਵਾ ਤਾ ਲਗੇ ਤਾਂ ਸੰਤ ਬੇਟੇ ਹਰ ਸੋਏ। ਵਿਸਾਖ ਦੇ ਮਹੀਨੇ ਦੁਆਰਾ ਸਾਹਿਬ ਕਹਿ ਰਹੇ ਹਨ ਕਿ ਵਿਸਾਖ ਉਦੋਂ ਹੀ ਸੁਹਾਵਾ ਹੁੰਦਾ ਹੈ ਜਦਕਿ ਸੰਤ ਭੇਟੇ ਹਰ ਸੋਏ, ਜਦ ਸੰਤ ਸਾਨੂੰ ਪ੍ਰਭੂ ਨਾਲ ਮਿਲਾ ਦੇਣ, संत प्रभु नाल मिलाते हैं। जिस तरह भगत नामदेव ने अपने मित्र भगत त्रिलोचन ने मिला दिता सी। भगत नामदेव जी बारे मशहूर है कि वो अपने बचपन में पिट्ठल महाराज के चरण पकड़ के बैठ जाते सन। तब महाराज मजबूर, एक दिन महाराज ने कहा, पिट्ठल महाराज ने कहा कि ए नामदेव मैंने छड़ दे तू, मेरे होर भी भगत हैं उन्होंने भी मिलना है। मैं जब याद करेगा तो मैं आ जाऊंगा। तो नामदेव ने पिट्ठल जी के चरण छड़ दिते, लेकिन नाल नाल याद भी कर लिया। इसलिए उन्होंने 72 बारी प्रभु के प्रत्यक्ष दर्शन हुए। तो उन्होंने दोस्त त्रिलोचन, भगत त्रिलोचन, कोई मैंने भी प्रभु के नाम प्रभु नाल मिलाओ। सो नामदेव जी त्रिलोचन नू नाम उचारण का तरीका दसते हैं कि नाम उचारो, भक्ति करो, प्रभु की प्राप्ति होएगी। उन्होंने कोई बेटा नहीं सी, तो बीवी हमेशा शिकायत करती सी कि इन्हें नाम जपते हो एक बेटा ही लभ लो। तो वही कहते सन कि अगर पागा छोएगा तो मिल जाएगा। वो हो गई बुढ़ी, उन्होंने कहा ठीक है, थोड़े संत आते रहते हैं, रोटी पकाते पाते थक गई हैं, एक नौकरी ले आओ। तो भगत त्रिलोचन जी शहर गए, देखा छोटा जिन्ना भुखा नंगा बच्चा बैठा सी, 10 साल का। तो उन्होंने पूछा तेरा नाम की है, कहना मेरा नाम है अंतर्जामी। उन्होंने पूछा तू काम करेगा, कहता हाँ काम करेंगे, लेकिन एक मेरी शर्त है कि मैं जिन्ना खावा खावगा लेकिन कोई मैंने चेक ना करे, कोई गल ना करे इस बारे कि मैं की खा रहा। सो अंतर्जामी जी ने लिया घर अपने, खूब सेवा करन, त्रिलोचन जी की उन्होंने वाइफ की आए जाए संतों की सब खुश। एक दिन भगत त्रिलोचन जी की जी पत्नी सी अपने पड़ोसन के घर गई, उसने पूछा भी की हाल तेरा, कहते बाकी तो सब ठीक है, भाई जो अंतर्जामी है ना रोटियाँ इन्नी खाँदा कि पकाते पकाते मैं थक जानी है। कहते कहते घर वापस आई तो चूल्हे च नाग जली है, ना दाल बनी है, ना आटा गुनिया गया, अंतर्जामी नज़र नहीं आ रहे, हर जगह लभन लेकिन मिलया नहीं। तो भगत नामदेव ने कहा देखो ये तरीका है, प्रभु दाता दर्शन भी दिते, सेवा भी की थी पुत्र रूप। सो विसाख सुहावा ताल के संत बेटे हर सोए। विसाख उदों ही सुहावा है अगर संत जी संत जन जड़े हैं सानू प्रभु नाल मिला देंगे। ये तो होया इस शब्द की व्याख्या। हुण कुछ इतिहासिक तत्व जिहड़े कि विसाख नाल एक विसाख नाल जुड़े हुए हैं। सो पहली विसाख में विसाखी कहते हैं, दूसरा गोविंदवाल साहब श्री गुरु अमरदास जी महाराज के दर्शन करन बहुत संगत आदि सन। एक दफा उन्होंने प्रमुख सेवक सन, उन्होंने कहा कि एक ऐसा दिन मुकर्र करो जब तक सब मिल सकी, क्योंकि संगत आदि दर्शन करके चलिया जा, कोई मेल जोल नहीं होता। तो गुरु अमरदास जी ने एक विसाख में एक मेल जोल शुरू किया गोविंदवाल साहब, जो आज तक चलता है। इस तरह ही एक विसाख में बीबी रजनी का जरा पिंगला पति सी वो ठीक होया से। सबनों पता है साखी जिहड़ी के एक राजे दी तीन धीआं सन, छोटी सी रजनी, उसने पूछा कि तुसीं किसदा दित्ता खांदे हो, दो वड्डियां ने कहा प्रभु पिता जी तेरा दित्ता खांदियां, लेकिन इसने कहा सी प्रभु दा दित्ता खाने हैं। उसदा विआह पिता ने एक पिंगले नाल कर दिता, और वह भिख मंगदी मंगदी एक दफा उस जगह से आई जिस जगह तक दुखभंजनी पेर है, दुखभंजनी पेर उस जगह तक तटोवा सी, तालाब सी, पानी सी, उतने उसी गड्डी खड़ी करके पाप पिख पंगन चली गई। और पिंगला देखता है कि कां जड़े हैं पानी के अंदर जाते हैं, बाहर निकल जाते तो हंस बने होते हैं। वो भी डरता डरता चला गया और वो नवा नुराया होकर बाहर निकलिया। लेकिन उसने एक अपना एक अंगूठा बाहर रखे हुआ सी, जो हाले में पिंगला सी। जब रजनी आई तो उसने मनिया नहीं कि मेरा पति ही है। गुरु साहब खुल गए तो उन्होंने कहा ठीक तेरा पति ही है, लेकिन देखना दिखा देने हैं। वो अंगूठा पानी च पाया, वो ठीक हो गया। वो जगह है दुखभंजनी पेर जिते असी इनान करने जाते हैं। इस तरह 1699 विच एक विसाख नू खालसा पंथ की रचना हुई, खालसा पंथ सिरजिया गया। श्री गुरु गोबिंद सिंह जी महाराज जितों गोबिंद राय सन, उन्होंने पिता जब शहीदी प्राप्त की थी उन्होंने, तो भाई जीतू जी उन्होंने शीस चुक के लैके आए सन। जब गोबिंद राय जब संस्कार करन लगे, उन्होंने पूछा भाई जीतू, उन्होंने तो बहुत सिख संगत रहती सी दिल्ली विच, वो आए होंगे। उन्होंने कहा हाँ जी आए तो सन, लेकिन अगे नहीं आए, डरदे वाले पीछे पीछे चले गए। तो उस दिन गुरु साहब ने कहा कि मैं ऐसा पंथ रचांगा जो दूरों पहचानिया जाएगा, अपनी वेशभूषा के नाल, अपने कर्मों के नाल। तो इस दिन एक विसाख 1699 गुरु साहब ने सारे भारत विचों संगतों ने बुलाया, काबुल, कंधार, पोठोहार, एग्जिस्टिंग पंजाब है, मालवा, दुआबा, मांझा, सब विचों संगत आई बैठिया इंतजार कर रही, लेकिन पता नहीं कि हो की रहा, गुरु साहब ने बुलाया क्यों है सानू। इतने गुरु साहब स्टेज से आए, तलवार म्यान तो बाहर सी। कुछ वक्त के बाद उन्होंने एक सिर की मंग की थी, एक एक करके पांच सिर आए, उन्होंने पांच पैर का खिताब दिता गया, अमृत छकाया गया। खंडे पाटी च पानी तो शक्कर घोल के पांच पाणियों का पाठ अमृत बनाया, वो अमृत छकाया इन्होंने, और फिर उन्हां कोलों अमृत छकिया खुद ते नाल सारे साहबजादियां ने ते माताओं ने ते होर हज़ारां सिखां ने अमृत छकिया। पंज ककार दसे, पंज बाणियां दा पाठ ते जिहड़ा गुरु मंत्र दिता वाहिगुरू दा जाप, ये गुरु मंत्र है। इस तरीके दे नाल 1706 दे विच, सन 1706 दे विच साबो की तलवंडी दमदमा साहब भी श्री गुरु साहब ने इकट्ठ करके अमृत प्रचार किया। इसी जगह ते उन्होंने ये जो अजकल साढ़े एग्जिस्टिंग गुरु साहब हैं, गुरु ग्रंथ साहब जी महाराज, ये लिखवाया, लिखालिस्तान शहीद भाई मनी सिंह जी। तो इस तरीके दे नाल ये इतिहासिक घटनावां हैं एक विसाख के नाल जुड़िया हुई हैं। तो इस तरह ही मैं अपने लफ्ज़ संकोचता हाँ जी, भूल चुक दी माफ़ी। वाहगुरु जी का खालसा, वाहगुरु जी की फतेह।